The blessing from Rabbul Alameen. The blessing from Rabbul Alameen. Islam is the way of life.
Alhamdulillahi Rabbil Alameen. As-salatu wassalamu ala Sayyidil Mursaleen. Amma ba'd. Fa'udhu billahi min ash-shaytani rajeem. Bismillahir Rahmanir Raheem. As-salatu wassalamu alayki ya Rasulullah.
As-salatu
wassalamu alayka
ya Rasulullah.
Wa ala alika wa ashabika ya Habiballah.
Wa ala alika wa ashabika ya Habiballah.
As-salatu wassalamu alayki ya Nabiyallah.
As-salatu wassalamu alayka ya Nabiyallah.
Wa ala alika wa ashabika ya Nurallah.
Wa ala alika wa ashabika ya Nurallah.
My dear viewers of Mani Channel, welcome to another Sisla. Alhamdulillah Azawajal. Our topic is our responsibility. This is what our topic is today, inshallah. Before talking about our topic, so let's listen to a fazilat of reciting salutation. Peace and blessings upon the best of mankind, the Holy Prophet sallallahu alaihi wasallam. The Holy Prophet sallallahu ta'ala alaihi wasallam has said, recite salat abundantly on Friday night on the day of Friday. Because your salat is presented to me, subhanallah. Sallu ala al-habib sallallahu ta'ala ala Muhammad sallallahu alayhi wa sallam. You start by listening to the recitation of the Holy Quran and the praise of the beloved Prophet sallallahu ta'ala alayhi wa sallam.
A'udhu billahi min ash-shaytanir rajeem. Bismillahir Rahmanir Rahim. Qul a'udhu bi rabbil falaq. من شر ما خلق ومن شر غاسق إذا وقب ومن شر النفاثات في العقد ومن شر حاسد إذا حسد مولاي صل وسلم دائما أبدا على حبيبك خير الخلق كلهم مولاي صل وسلم دائما أبدا على حبيبك خير الخلق كلهم
Oh my master, descend peace and blessings countlessly, eternally, upon your beloved, the best of creation.
Muhammadun Sayyidul Kawnaini wa Thaqalaini. Muhammadun Sayyidul Kawnaini wa Thaqalaini wal Fariqaini min Urdin wa min Ajami.
آپ ہیں حضرت محمد سرور ہر دو سرا آپ ہیں حضرت محمد سرور ہر دو سرا آپ ہیں عرب و عجم جن و بشر کے پیشوا آپ پر لاکھوں درود اور آپ پر لاکھوں سلام
محمد is the leader of both worlds, both creation.
Muhammad is the leader of both worlds, both creation.
And even both groups, Arabs and Rajam.
Mawlaya salli wa sallim da'iman abadan ala habib. بك خير الخلق كلهم مولاي صل وسلم دائما أبدا على حبيبك خير الخلق كلهم هو الحبيب الذي ترجى شفاعته هو الحبيب الذي ترجى شفاعته لكل هول من الأهوال مقتحين
آپ ہیں محبوب حق اور شافع روض جزا آپ ہیں محبوب حق اور شافع روض جزا، ناگہانی آفتوں میں آپ کا ہے آسرا، آپ پر لاکھوں درود اور آپ پر لاکھوں سلام.
He is the beloved whose intercession is hoped. He is the beloved whose intercession is hoped. For in every sudden calamity,
Mawla ya salli wa sallim da'iman abadan ala habib. بك خير الخلق كلهم، مولاي صل وسلم دائما ابدا على حبيبك خير الخلق كلهم.
يا اكرم الخلق ما لي من ألوذ به، يا أكرم الخلق ما لي من ألوذ به سواك عند حلول الحديث العنمي.
اکرم المخلوق مانگو اور میں کس سے پناہ، اکرم المخلوق مانگو اور میں کس سے پناہ، حادثات عام میں ہے آپ میری تکیہ گاہ، آپ پر لاکھوں درود اور آپ پر لاکھوں سلام.
O most noble of creation, I've learned to seek refuge. O most noble of creation, I've learned to seek refuge. In other than you and universal calamities descend.
Mawlaya salli wa sallim da'iman abadan ala habib. بك خير الخلق كلهم، مولاي صل وسلم دائما ابدا على حبيبك خير الخلق كلهم.
فان من جودك الدنيا وضرتها، فان من جودك الدنيا وضرتها، ومن علومك علم اللوح والقلم.
بے شبہ دونوں جہاں ہے آپ کا جود و کرم، بے شبہ دونوں جہاں ہے آپ کا جود و کرم، آپ کے کل علم کا ایک جزو ہے لوح و قلم، آپ پر لاکھوں درود اور آپ پر لاکھوں سلام.
So indeed the world and the hereafter are from your grace. So indeed the world and the hereafter are from your grace. And part of your knowledge is the knowledge of the preserved tablet and the pen.
Mawlaya salli wa sallim da'iman abadan ala habib. بك خير الخلق كلهم، مولاي صل وسلم دائما ابدا على حبيبك خير الخلق كلهم.
يا ربي بالمصطفى بلغ مقاصدنا، يا ربي مصطفى بلغ مقاصدنا، واغفر لنا ما مضى يا واسع الكرم.
اے خدا دیتا ہوں تجھ کو مصطفیٰ کا واسطہ، اے خدا دیتا ہوں تجھ کو مصطفیٰ کا واسطہ، پورے فرما سب مقاصد بخش دے میرے گناہ، آپ پر لاکھوں درود اور آپ پر لاکھوں سلام.
O my Rabb, by the chosen one, fulfill our wishes. O my Rab, by the chosen one, fulfill our wishes
and forgive us for what has passed. Mawla ya salli wa sallim da'iman abadan ala habi بك خير الخلق كلهم مولاي صل وسلم دائما أبدا على حبيبك خير الخلق كلهم.
حفیظ بھائی, our topic, آج ہماری topic جو ہے our responsibilities, مطلب کیا کہہ رہے ہیں, ابھی تو ایسا ہے کہ we are sitting, we don't, it feels like we don't have any responsibilities, we feel free, everyone you see is just feeling comfortable sitting. Otherwise, if a person was to really think, I've got responsibilities on my head, he'll be worried. And you know, you see people who feel that they're worried because of responsibilities, but what are the responsibilities they're worried about? Oh, duniyavi matters hain, us responsibility ke baare mein socha, ya karza hai, ya ye kiraya dena hai, ye karna hai, us responsibilities mein hum soch mein hain. But iske alawa hamari kitni responsibilities hain, how many responsibilities we have, but it seems like there's no fikr, there's no thought, no thinking of this.
Bilkul. Abdulhanan bhai, gal ye hai ke غیر ذمہ دار واسطے ہے کوئی ذمہ داری کوئی نہیں.
ٹھیک,
ذمہ داریاں تو اس نے واسطے ہی ہونی ساری جڑا کہ احساس کر
سکتے.
کیونکہ نا قرآن مجید بھی اس طرح ہی کوئی ہے کہ اللہ تعالیٰ فرمانے جنات ہے انسان کی صرف اپنی عبادت واسطے پیدا کیتا. تے ان اگر وہ بندہ فرض کرو اگر سوچے بھی کہ ماڑے پر کہہ کے ذمہ داریاں اس حوالے نال کہ اللہ تعالیٰ میں پیدا کیتا ہے, تو یقین مانو اس ہے نا کہ صرف قرضہ کا ہے, ایک ہے لکھاں ذمہ داریاں اگر تکھیا جاتا ہے, لیکن ہر ذمہ داری کی پورا کرنے نا اسلام ماشاءاللہ ہر چیز اس نے دیتا صاحب کتاب, اس طرح کر سو اس طرح کر سو, جس کے اندر پرو ایکٹیو ہوئے ہو نا سارے کام ہو جانے, لیکن ذمہ داریاں نے احساس تو ہوئے نا پہلے, جن کے احساس ہی نہیں نا اتھے مسائل بنے ہوئے ہیں. لیکن جتنا احساس ہے, مطلب کہ اگر بیٹا ہے اس کی اپنی ذمہ داری نے احساس ہونا چاہیے, والدین نہیں مارے پر کیا ذمہ داری نہیں, میں اس کی کس طرح پورا کرنا, اسلام اس نے بارش کیا آیا ان سے تھوڑی دیر سے پہلے آیا, اس نے سب تو پہلے پھر یہ آئی جیسی فرض علم حاصل کرا پہلو کہ مارے واسطے کیا لانا ہے, کیا آرام آ, کیا من ہے, کیا جائز آ. ٹھیک ہے, ہوں اگر والدین نے بھی یہ انہیں کی سوچنا پیسی کہ اصل پر کیا ذمہ داری ہے, صرف یہ نہیں کہ کمائی خرید کروں باروں لے آیا نا, بچے ہوئے تو انہوں نے تربیت نہیں ذمہ داری. ٹھیک ہے, اس نے بیوی ہے تو بیوی نہیں, اگر تربیت یافتہ ماشاء اللہ آئی تو مدینہ مدینہ اگر اس کا رچوں, اگر نہیں آئی پھر اس نے پر بھی ذمہ داری ہے, اس کے دین سکھایا, پاکی نپاکی سکھایا, قرآن مجید نے اشنا وہ سکھایا, اور گلا اس کی دسا ہے, اولاد نے تربیت نے والے نال, پھر رزق اگر جتھے کم کرنا بندہ اتھے ذمہ داری آئی جیسی, کیا میں رزق حلال کمانا ہے, کیا میں جو دوسرے نال مارے تھے انہوں نے میں رائٹس پورے کرنا کہ نہیں ذمہ داریاں, اچھا سڑکیں پر جانا پیا تو اس نے پر ذمہ داری, اچھا ان تو استاد آ اس سے ذمہ داری, کیا میں اپنے استاد سے شاگرد کی اس طرح تعلیم دینا پیا جس طرح آخر ماڑا, کیا میں اس قابل تھیا کہ دینی چاہیے نہیں, کتنے بہنا چاہیے کہ نہیں, اس طرح شاگرد پر آئی جانی, تو اس طرح پیر صاحب پر بھی ہے کیا تربیت اس طرح کی جا رہی ہے کہ نہیں, پھر مرید پر بھی آ جانا کیا میں اس طرح حق ادا کرنا. دیکھو یہ تو بہت ساری ذمہ داریاں ہو گئی, ہر ایک اپنے ٹائم پوری ہو جانی, یہ تو ایک طریقہ ہر چیز کی لے کے چلنا پیسے میں, یہ ذمہ داری کرنی میں اسی کرا کہ نہ کرا, یہ میں کم کرنا میں کرا کہ نہ کرا, یہ کر رہا سارے سوچے کرنے پہ اثر, دکانے پر ہے دکان 7 بجے دکان کھولی کہ میں گل کرنے ہیں. ٹھیک ہے, لیکن نماز واسطے جانا کون کیوں, احساس ذمہ داری نہیں اس طرف کہ اللہ رسول نہ کہا, لیکن دنیا والے پاس اس نے دھیان آ, اس واسطے ضروری یہ ہے کہ اچھی صحبت اختیار کرا بندہ جس میں تو پھر احساس ملتی سے مدد چل ماشاء اللہ تسا جے ٹاپک کے نیچے آئے ہو. بھائی بعض اوقات اصل اسے واسطے آنے نا کہ بڑے کی اصا یہ نہیں آنے غلطی کی تیس, بڑے کی سے آنے توجہ فرماؤ,
اللہ
کیا پتا تھا انہیں کی بس ذہن اتنی سی رہا, بچے کے آنے اس غلطی کی تھی, بچے کہا بھائی پلیز اینا کار اس طرح نہیں کرنا. ٹھیک ہے, پر بڑے کے نہ آنے نہ جس طرح نہ کرو غلط کیتا, انہیں ذرا توجہ فرمایا ذرا ایسا کرے, تو اس واسطے یہ ہے کہ سارے کے نال کے نیدر ٹورنا ذمہ داریت ہے.
ماشاء اللہ, ڈی ویوز مدنی شاہ دے, الحمد للہ, حفیظ بھائی مینشن سو مینی تھنگز, ریسپانسبلٹیز, don't get worried. Alhamdulillah, this is part of life. Responsibilities are part of life. And every age, a person's responsibilities change. Things become easier for him. Once a person starts to adopt them habits, the responsibilities become more easy. So these responsibilities, don't get worried about it, that we've got this much responsibilities. But at the same time, we also need to be worried as well, that these are responsibilities which we got to give account for on the Day of Judgment as well. We've got to be questioned for each and everything which we have. Arun Bhai, Afiz Bhai sort of mentioned all of them in one go by the looks of things. But still, there are so many responsibilities, there are so many duties upon each and every one of us. If you're a child, you have a responsibility. If you're a father, your responsibility. Teacher, responsibility. So everyone, no one is left without responsibility.
No doubt, and you'll see often that, you know, many times if you see amongst school children, you know, they often have this conversation between them that I can't wait to grow up. You know, I can't wait to get a job. I can't wait to do this, and this. When really, when they get to that stage, and as age goes on, they're thinking, I wish I could go back to my youth. I wish I could, you know, go back to school. I wish I could go back to college and be worry-free, be, you know, free of tension and all the responsibilities. So it's a weird concept we have here where, you know, the responsibilities, you could say, in one way are undermined. And when one isn't prepared for them properly, then, you know, it starts to worry. And that's where you see people in, you know, a lot of cases they end up, you know, developing things like stress and depression, and all these things are affecting them because they're not sure how to go about these responsibilities. If, for example, someone is, you know, in the position where he's about to become a parent and he hasn't learned the rights of you know, how to go about it, then it can become quite overwhelming because it's such a life-changing event. But alhamdulillah, as Muslims, you know, this I would say is a very, very big advantage, benefit, whatever you want to call it, a blessing for us, that it gives us a manual for life. Whether you are in the stage of parenthood, whether you are a businessman, whether you are you know, like all the things you mentioned, from when the person is in the mother's womb until he reaches his death, there is a manual, an A to Z, of how he must conduct his responsibilities, of how he must carry himself, how he must carry out all these affairs. And the responsibilities, they start from a person, an individual. If an individual, he's able to assess what is right, what is wrong, he's able to differentiate between the two, and he's able to uphold a standard that this is the standard for, you know, a me as a person, me as a father, me as a Muslim, and then he carries that out over the household. Then the household, obviously the family, will follow suit. Once you have a family who follows suit in such a way, then this becomes a society. And no doubt the, you know, the society is made from each person. So if every single person, so if in a household you have the mother, the father, the children, if they are all following suit in that level of, you could say, a standard that must be met, then you will see that this results in a overall a good society. And that's why you know, when we see progression in certain societies, because there's a level of standard that's being met, whether that's you know, of Islam. So, you know, as Muslims, we have a standard, which is the 5 daily salah, you know, in other words, our five pillars of Islam, the daily salah that you must meet, the zakat that we must offer, and many other duties, if which we break down into, you know, yearly, monthly, weekly, and sort of organize in the sense, and identify whose responsibility is what. And I think this can make life easier for everyone as a society, and indeed us as Muslims as well, inshallah. And like you said, there's many, many walks of life in which people are met with different responsibilities, and inshallah, we'll discuss how to tackle these responsibilities as and when they come, inshallah.
MashaAllah. MashaAllah, reviews. Harun Bhai has mentioned so many things. One of the beautiful things Harun Bhai mentioned, which I really liked, that he said that responsibilities, you know, our deen has already put them, lay out for these responsibilities for us. So alhamdulillah, if you're just following the Quran and Sunnah, every responsibility you are able to understand, you are able to know how to fulfill this responsibility, whether the rights of the children, whether the rights of the parents, whether the rights of a teacher, the family, the life, how we should be living our lives with people in business, everything. And if you look at the Prophet sallallahu ta'ala alayhi wa sallam has showed us this life. So So alhamdulillah, if you just to follow the lifestyle of the Prophet sallallahu alaihi wasallam, follow the sunnah of the Prophet sallallahu alaihi wasallam, each and every responsibility which we have in life, inshallah, they will be easily fulfilled just by following the sunnah of the Prophet sallallahu alaihi wasallam, the examples of the Prophet, the commands of Allah subhanahu wa ta'ala. So these responsibilities are filled through this, alhamdulillah azawajal. And inshallah azawajal, once we start to act upon the deen and follow this, inshallah, this will become easier for us to give account for these each and every responsibilities on Yawm al-Qiyamah as well. You know, we could start from, you can say, the beginning. Normally as children, what is our responsibilities being from children, alhamdulillah? You know, a lot of the times the children are so irresponsible, you can say. You know, they're in the home, clothes are everywhere. They think it's just the responsibility of the parents. Books, the parents are getting together the books when they're getting them ready for school, madrasa, the clothes, little things, even to the extent about eating, they want everything on the table as well.
I think they grow up into responsibilities according to the upbringing that they've been given. So if it all depends on the environment that they've been given, the kind of company they're in, the kind of things they're getting told to do and told not to do. Many times you'll find in, for example, schools that if they've been given, you know, things to do like painting, or if it's playing with certain things, they'll say that now it's pack away time, and they're all told to return the things where they got the luck from. So the child knows that, okay, this certain toy or this certain puzzle came from so-and-so shelf, or it came from so-and-so box, and it must go in there. So the element of responsibility, you could say, this is where it starts to kick in from, and then they are taught that, okay, you know, things are to go back where they came from. If something is to be cleaned, then, you know, that is to be returned to its original state. And so they grow up into this in this sort of fashion, you could say.
Anyway, you know, one thing just as you were speaking come to my mind, you know, we're talking about probably what you're talking about, the UK standard children or the people in the West maybe. But you see, children in the some parts of the world, the responsibilities start very early, especially if they become an orphan, someone doesn't have a father, all the responsibilities on that child. And you see, these children, they're actually going out there and they're earning a livelihood as a child, maybe 8 years old, 7 years old, you know, and you see, if you go to some of the third world countries, you'll see this as well, how children are taking the responsibilities of their mother, of their other siblings, alhamdulillah. This is actually showing that, you know, children can have responsibilities, they can take up this type of responsibilities, and just general things in the home, you know, if you look at tidying up, helping the mother, taking the dishes into the kitchen, you know, stuff like this.
No doubt, I mean, you will see, you will find certain children who we'd call are running households, they're providing income for the household. And I think sometimes when people, and in this case, you know, people at a very, very young age are pushed into responsibilities. So they may not willingly want to take out the responsibility, but because of the circumstances, like you said, if they've been orphaned, or if, you know, for some reason they've had to take that role of the responsibility, then sometimes under pressure, it works both ways. Some take it really well, and some, you know, not so well, and they're not able to balance and take on responsibility the way it should be. And like you said, you know, you will find, and I've seen this myself as well, that at a young age, people, they develop in terms of maturity and sensibility. And, you know, if you compare sometimes a 12-year-old or a 14-year-old from, let's say, the UK to maybe one from somewhere like Pakistan, then many times you will see that the level of understanding, the level of maturity will be a vast difference in it. And again, it's because of the circumstances there, because in those sort of countries and that side of the world, people are known to get into work and these kind of things at a lot younger age. You know, here we're privileged that we have the schooling system, and that generally people must study until they are 16, 17 year olds. But in those sort of countries, that's not the case. You know, many people, because they are in the position that they have to provide. So from 10, 11, 12, you will see them, you know, on their carts and, you know, trying to sell things and, you know, picking up all these skills. And what it does is it teaches you, I think, in many ways, very important skills that we need in today's society. You know, for example, handling certain things, or dealing with people, customer service, for example,
And many people you see that they pick this up at an early, very stage because why? They're pushed into that. And sometimes, you know, when you're pushed into something, many people take it well and they are able to handle it well. So I think it all depends again on your circumstances, on the kind of upbringing that you've had. And I don't think responsibility is exactly a bad thing. You know, some people, they heard this word and, you know, they freak out and they get scared, like, oh, no, I can't take this responsibility. Mm. When really and truly, you know, sometimes I think it's just a matter of how you see it. If you see it as something that, you know, you break it down and you're able to digest the different parts of the responsibility one by one, then I don't think it's as scary as some people make it out to be. And, you know, with time, things improve. Mm. Some people think that, how am I going to do this? You know, for example, let's just say a skill of driving the car. When someone sits in the driver's seat for the first time, he has no clue, you know, what the clutch is, how to put it into gear, how to drive, what the rules are, who to give way, where to go. But, you know, it takes one lesson, a few lessons, 5, 10, 15, and then by the time you know it, he's ready for the test and, you know, it's second nature to them. Right. And it becomes a lifelong thing. In a similar way, responsibilities, once you take them on and you have the correct mindset, I think it becomes a lot easier as you go on and progress, inshallah.
Mashallah. So, deep views of Malik, alhamdulillah, Arun Bhai put that very beautifully, alhamdulillah, that as time goes on, you will adjust with these responsibilities. You know, a lot of the times, I don't want to take a responsibility. I don't want to take this headache. Aviz Bhai, yeh itna common hai, main zimmedari nahi lena jata. And people don't want to take responsibilities. And you, and in the matters of deen especially, you know, when it comes to responsibilities in the matters of deen, people don't want to take them. But in worldly life, somewhere or another, people end up do taking them. You know, people do end up getting married. Big responsibility. Both very responsibility. So, yeh bhi responsibility hai. People take them on. And but when it matters of deen, you know, you'll find very few people want to come forward to take a responsibility. Just take an example of a responsibility of imam as an imamat. You know, 5 daily prayers. Look at the responsibility an imam has. Mm. MashaAllah. But the ajr is so great as well. Reward is there. But how many people come forward to take this responsibility? I want to be an imam of a masjid. I want to be teaching the Quran. Madrasatul Madina. Kitne log aate hain, Hafiz bhai? Ye responsibilities. Quran seekhne, sikhane ke liye aate.
Ji. Asli ch, Abdul Hanan bhai, shayad zamana badalna julna paya. تو اس نالے حالات شاید پیدا ہونے جلنے پہ اس طرح ہون تے بالکل ہی حالات بدلی گئے پہلی گل لئی ہے دوسری گل لئی ہے میں سمجھنا ہے کہ اسا نے بنیادی جو علم نہ اسا نے دین نہ اس سے دوری ہے کیونکہ تسا جانے جو میں دین دی ذمہ داری نہ کرنا چاہنا میں امام کیونکہ اس کی میں سمجھنا ہے کہ بیچارہ ہی ہے کہ اسے پتہ ہی نہیں کہ اس نے ویلیو کیا ہی ہے اصل ہی سے جی اس کے یہ تو پتا ہے کہ میں اگر سافٹ ویئر انجینئر بنی جیسے اتنے پاؤنڈ لفسن اتنا سارا کوئی نظر اشتہ پہ ظاہری طور پر میں اگر ایج ڈگری کری کہ نا تو میں کیمیکل انجینئر ہو جاتا ہے بھی جیسی گڈی لفسی ہے لفسی ان سارے آئی گیا ظاہری چیزوں پر اصل حالات اس طرح بدلی گئے پیسے نہیں زیادہ ویلیو ہو لی پی تو جس واسطے ان سے تکو کہ دین والے پاسے تکو نا کتنے آفز بننا چاہنے ہر جو مطلب جو ایک دو اون شاید پرسنٹ ورنہ پوچھو جی تسا پتر عالم بنانا چاہنے ہو تسا اس کے حافظ بنانا چاہنے ہو نہ سارے آنے زیادہ نے انجینئر بنا ہے اے مطلب کہ گڈیاں نے انجینئر بنا ہے اے مطلب کہ اس چیز نے انجینئر بنا ہے اے کیا ہے او علم اسا کول شاید نہیں رہا جڑا کہ اساں چ سوچ احساس تے پیداری پیدا کرے کہ عالم نے کہ ویلیو ہے حافظ نے کہ ویلیو ہے لیکن ان مٹیریلسٹک ہوئی گیا سا دنیا پر مطلب کہ آئی گیا مسئلہ تھا نا تو اس واسطے یہ چیزاں نے ویلیو نہیں رہی سا پر بھائی سی پیسے کتنے لبسن اسی تنہا کتنی لبسی اے ان اسا نہ ساری سوچا اس پر آئی گیا ساری جس نے وجہ سو اے اپ سو دیکھو کہ اس ہر چیز ہے کہ افیکٹ کیتا پھر ہر چیز ہے کہ افیکٹ کیتا ورنہ تے ذمہ داری نے صاحب نے سو دسنے آنے جی منے جی مارے کول ٹائم کو نہیں میں ذمہ داری نہ کرنا چاہنا حالانکہ اللہ کو جانے پر تے اس سے زیادہ بوجھ بنا ہی نہیں ਠੀਕ ਹੈ ਨਾ, ਬੱਚੇ ਪਰ ਕੋਈ ਨਹੀਂ ਹੈ ਕਿ ਤੂੰ ਰਮਜ਼ਾਨ ਨੇ ਰੋਜ਼ੇ ਵੀ ਰੱਖਵਾ, ਦੀ ਗੱਲ ਕਰੇ 7 ਸਾਲ ਤੋਂ ਨੀਚਾ ਜਾਂ ਤਾਂ ਜਾਂ ਤੁਹਾਡੇ ਪਰ ਅੱਜ ਫਰਜ਼ ਹੋ ਗਿਆ ਤੁਹਾਡੇ ਪਰ ਸਕਾਤ, ਇੱਕ ਹਰ ਚੀਜ਼ ਇੱਕ ਟਾਈਮ ਨਾਲ ਚੱਲਣੀ ਪਈ, ਹਰ ਚੀਜ਼ ਟਾਈਮ ਨਾਲ, ਜਦੋਂ 7 ਸਾਲ ਨਾ ਹੋ ਜਾਸੀ ਤੇ ਇਸਕੀ ਨਮਾਜ਼ ਨਾ ਹੋ ਤੇ ਹੁਣ ਅਸਲ ਨੇ ਵੀ ਕਿਹਾ ਹੁਣ ਨਮਾਜ਼ ਪੜ੍ਹਿਆ 7 ਸਾਲ, ਐਸੇ ਨਹੀਂ ਮਤਲਬ 7 ਸਾਲ ਨੂੰ ਨਮਾਜ਼ ਹੁਣ ਸਿਖਾਉਣਾ ਸ਼ੁਰੂ ਕਰੋ, ਮਸਲਾ ਅਸਾਂ ਗੜਬੜ ਕੀਤੀ ਹੋਈ ਜਿਸ ਵਜ੍ਹਾ ਉਸ ਉੱਪਰ ਪ੍ਰੈਸ਼ਰ ਬਣੀ ਗਿਆ, 7 ਸਾਲ ਤੱਕ ਉਸਕੀ ਨਮਾਜ਼ ਆਈ ਜਾਣੀ ਚਾਹੀਦੀ ਸੀ ਪੜ੍ਹਨੀ, ਕਿਸ ਤਰ੍ਹਾਂ ਖੜੀ ਨਾ ਕਿਸ ਤਰ੍ਹਾਂ, ਹੁਣ ਉਹ ਪ੍ਰੋਪਰ ਹੋਈ ਜਾ ਇਸ ਵਿੱਚ, ਹੁਣ ਤੱਕੋ ਤੱਕੋ ਹਰ ਬੰਦੇ ਪਰ ਜ਼ਕਾਤ ਵੀ ਕੋਈ ਨਹੀਂ, ਬਾਈ ਤੁਸੀਂ ਦੇਣੀ ਹੀ ਦੇਣੀ, ਜ਼ਿੰਮੇਵਾਰੀ ਕੋਈ ਨਹੀਂ, ਇਹ ਉਸਨੇ ਪਰ ਇਸ ਪਰ ਕੁਮਾਲ ਆਸੀ ਫਿਰ ਸਾਰੀਆਂ ਸ਼ਰਤਾਂ ਉਸ ਉਸਨੇ ਪਰ, ਅੱਛਾ ਫਿਰ ਹਰ ਬੰਦੇ ਪਰ ਅੱਜ ਵੀ ਕੋਈ ਨਹੀਂ, ਇਹ ਜ਼ਿੰਮੇਦਾਰੀਆਂ ਨਾਲ ਤੁਸੀਂ ਤੱਕੋ ਇਸਲਾਮ, ਐਸਾ ਨਹੀਂ ਕਿਤਾ ਉਹ ਜੀ ਬੜੀਆਂ ਜ਼ਿੰਮੇਦਾਰੀਆਂ ਹੋਈਆਂ, ਬੜੀ ਸ਼ਾਦੀ ਕਰਸੀ ਬੱਚੇ ਉਸ ਤੁਸੀਂ ਜ਼ਿੰਮੇਦਾਰੀਆਂ ਹੀ ਆ, ਠੀਕ ਹੈ, ਹੁਣ ਇਸ ਬੱਚੇ ਨੀ ਤਾਂ ਕਿਉਂ ਅਸਾਂ ਨਿੱਕੇ ਬੱਚੇ ਨੇ ਦੱਸਣੇ ਕਿ ਬਾਈ ਸਕੂਲੋਂ ਪਿੰਸਲ ਚੋਰੀ ਕਰੀ ਜਾਂਦੀ, ਠੀਕ ਹੈ, ਹੁਣ ਕਿਆ ਜ਼ਿੰਮੇਦਾਰੀ ਸੀ ਵਾਲਦੈਨ ਦੇ ਵਾਲੇ ਨਾਲ, ਬੱਚਿਆਂ ਦੇ ਵਾਲੇ ਨਾਲ ਵੀ ਅਸਾਂ ਜ਼ਿੰਮੇਦਾਰੀ ਹੈ ਬੱਚਿਆਂ ਕੀ ਸੋਚ ਸਮਝ ਦਿੱਤੀ ਜਾਏ, ਜਿਸ ਤਰ੍ਹਾਂ ਇੱਕ ਬਜ਼ੁਰਗ ਨਾਨੀ ਸੁਣਾ ਹੈ ਹੈਰਾਤ ਸਦਕਾ ਹੈਰਾਤ ਬੱਚੇ ਨੇ ਥਾਈ ਦਇਆ ਕਰੋ ਤੇ ਦਇਆ ਕਰਨ ਤਾਂ ਕਿ ਇਹਨਾਂ ਦਾ ਜ਼ਹਿਨ ਬਣਿਆ ਸਹੀ ਹੋਣੇ ਨਾ, ਠੀਕ ਹੈ, ਇਸ ਤਰ੍ਹਾਂ ਤੇ ਬੱਚਿਆਂ ਦੀ ਸੋਚ ਪੈਦਾ ਕਰਨੀ ਚਾਹੀਦੀ, ਕੋਈ ਖਿਡਾਉਣਾ ਜਾਂ ਕੋਈ ਚੀਜ਼ ਮਿਲੀ ਜੁਲੀ ਖੇਡੀ ਹੈ ਜੀ, ਮਿਲੀ ਜੁਲੀ ਤੁਸੀਂ ਰਲੀ ਰਹਿਤਾ, ਇਸੇ ਤਰ੍ਹਾਂ ਹੀ ਇਹ ਬੜਿਆਂ ਪਰ ਵੀ ਹੈ ਕਿ ਬੜੇ ਤਰਬੀਅਤ ਕਿਸ ਤਰ੍ਹਾਂ ਕਰਨੇ ਪਏ, ਇਸ ਸਮੇਂ ਤੁਸੀਂ ਦੱਸਣ ਲੱਗਾ ਉਹ ਪਿੰਸਲ ਚੋਰੀ ਕਰੀ ਕਹਿੰਦੀ ਆ, ਪੁੱਤਰ ਚੰਗੀ ਲੱਗਣੀ ਹੈ ਪਿੰਸਲ ਇਹ ਰੱਖੀ ਕਿ, ਇਹ ਬਹੁਤ ਗਲਤ ਉਸ ਕੀਤਾ ਸਾ ਔਰਤ, ਹਾਲਾਂਕਿ ਸੱਚਾ ਵਾਕਿਆ ਆ, ਠੀਕ ਹੈ, ਕਿਆ ਹੋਇਆ ਉਸਨੇ ਫਿਰ ਉਹ ਹੌਸਲਾ ਵਧੀ ਗਿਆ, ਕੱਲ ਹੋਰ ਰਬੜ ਚਾਹੀ ਜਾਂਦਾ, ਪਰਸੋਂ ਕਿਤਾਬਾਂ ਚਾਹੀ ਜਾਂਦੀਆਂ, ਕਰਨੇ ਉਹ ਮੁਹੱਲੇ ਵਿੱਚ ਫਿਰ ਚੋਰੀਆਂ ਸ਼ੁਰੂ ਕੀਤੀਆਂ, ਮੁਹੱਲੇ ਸੁਭਾਸ਼ ਸ਼ਹਿਰ ਵਿੱਚ ਨਿਕਲਿਆ, ਬੜਾ ਡਾਕੂ ਬਣੀ ਗਿਆ ਉਹ, 8-10 ਬੰਦੇ ਵੀ ਮਾਰੀ ਛੋੜੇ, ਮੁਕਦਮਾ ਬਣਿਆ, ਆਖਰ ਆਈ ਗਿਆ ਫਾਂਸੀ ਦੇ ਫੰਦੇ ਪਰ, ਜੀ ਆਹ ਲੱਗਾ ਕਿ ਮੈਂ ਅੱਜ ਮਿਲਣਾ ਚਾਹੁੰਦਾ ਮਾਓ ਕਿਉਂ ਨਾ ਹੋਇਆ, ਸ਼ਾਇਦ ਇਤਨਾ ਗੁਨਾਹਗਾਰ ਕੀਤੀਆਂ ਜਾਤੀਆਂ ਕੀਤੀਆਂ, ਸ਼ਾਇਦ ਮਾਫੀ ਮੰਗਣਾ ਚਾਹੁੰਦਾ, ਤਾਂ ਮਾਂ ਕੋਲ ਆਈ ਜਿਸ ਅਸੀਂ ਬੁਲਾਇਆ ਨੇ, ਮਾਓ ਕਿ ਪਈ ਗਿਆ ਬਾਲ ਪੱਟੇ ਕੱਪੜੇ ਫੜ ਗਏ, ਲੋਕ ਹੈਰਾਨ ਪਰੇਸ਼ਾਨ ਇੱਦਾਂ ਹੋ ਗਏ, ਉਹ ਤਾਂ ਕੋਈ ਸੋਚੇ ਹੀ ਨਹੀਂ ਸਕਣੇ ਸੀ ਨਾ ਇਹ ਵੀ ਮੁਸ਼ਕਿਲ ਸੀ ਜੀ, ਤੇ ਕਿਆ ਹੋਇਆ ਹਲੇ ਮੈਂ ਅੱਜ ਨਾ ਛੋੜਨਾ, ਇਸ ਅੱਜ ਨਾ ਛੋੜਨਾ, ਇਹ ਮੈਂ ਅੱਜ ਫਾਂਸੀ ਨੇ ਫੰਦੇ ਪਰ ਮੈਂ ਇਸ ਵਜ੍ਹਾ ਸੁ ਪਹੁੰਚਿਆ, ਪਹਿਲੇ ਦਿਹਾੜਾ ਹੀ ਮੈਂ ਕੀ ਆਇਆ ਖਬਰਦਾਰ ਜਿਸ ਪਿੰਸਲ ਤੂੰ ਵਾਪਸ ਕਰੀ ਤੇ ਆ ਜਾ, ਮੈਂ ਨਾਲ ਜਾ ਸਕਦਾ ਅਲੀ ਕੁਛ ਨੀ ਪਿੰਸਲ ਕਿੰਦੀ ਤੂੰ, ਤੇ ਮੈਂ ਅੱਜ ਇਸ ਫਾਂਸੀ ਨੇ ਫੰਦੇ ਪਰ ਨਾ ਆਉਣਾ, ਇਹ ਚੀਜ਼ ਜਿਹੜੇ ਬੰਦੇ ਹਨ ਮੈਂ ਜ਼ਿੰਮੇਦਾਰੀ ਨਾ ਕਿੰਨਾ ਨਾ ਇਹ ਉਹਨਾਂ ਕੀ ਫਿਰ ਪੇਸ਼ ਰਹੀਆਂ ਚੀਜ਼ਾਂ ਇਹ ਵਾਲੀਆਂ, ਸਿਰਫ ਇਸ ਦੀਨ ਦੀ ਜ਼ਿੰਮੇਦਾਰੀ ਨਹੀਂ ਹੈ, ਪਰਾਇਆ ਉਸ ਵੀ ਜ਼ਿੰਮੇਦਾਰੀ ਨਿੱਕੇ ਭਰਾ ਨਹੀਂ ਦੇਖਦੀ, ਬੱਚਾ ਉਸ ਦੀ ਜ਼ਿੰਮੇਦਾਰੀ ਵਾਲਦੈਨ ਨੇ ਕਿਹਾ ਕੂ ਕੇ, ਵਾਲਦੈਨ ਨੇ ਉਸ ਉੱਪਰ ਜ਼ਿੰਮੇਦਾਰੀ ਹੈ ਕਿ ਮਾੜੇ ਪਰ ਇਸ ਨੇ ਮੈਂ ਕਿਸ ਤਰ੍ਹਾਂ ਤਰਬੀਅਤ ਕਰਨੀ ਸੀ, ਕਿਸ ਤਰ੍ਹਾਂ ਲੈ ਕੇ ਜਾਣਾ ਦੀਨ ਵਾਲੇ ਪਾਸੇ, ਕਿਸ ਤਰ੍ਹਾਂ ਜਾਏ, ਔਰ ਇਸ ਵਿੱਚ ਬਾਅਦ ਫਿਰ ਉਹੀ ਆਏਗੀ ਨਾ ਕਿ ਆਹਿਸਤਾ ਆਹਿਸਤਾ ਬੱਚਾ ਸਾ ਉਸਕੇ ਉਸ ਮੁਤਾਬਕ ਇਲਮ ਸਿੱਖਣਾ ਚਾਹੀਦਾ ਸਾ, ਨਮਾਜ਼ ਆਈ ਨਮਾਜ਼ ਦੇ ਮੁਤਾਬਕ ਉਸਕੇ ਇਲਮ ਸਿੱਖਣਾ ਚਾਹੀਦਾ ਸਾ, ਪਾਕਿਨ ਪਾਕਿ ਨਾ ਇਲਮ ਸਿੱਖਣਾ ਚਾਹੀਦਾ, ਫਿਰ ਜੂੰ ਜੂੰ ਬੜਾ ਹੋਇਆ ਸ਼ਾਦੀ ਕਰਨ ਲੱਗਾ ਸ਼ਾਦੀ ਦੇ ਬਾਰੇ ਉਸਕੇ ਇਲਮ ਸਿੱਖਣਾ ਚਾਹੀਦਾ, ਅਸਾਂ ਨੇ ਕਿਹਾ ਮੈਂ ਘੋੜੀ ਝੜਸਾ ਮੈਂ ਸ਼ਾਦੀ ਕਰਸਾ, ਪਤਾ ਉਸਕੀ ਥਿਆ ਕੋ ਨਹੀਂ, ਆਕਿਆ ਹੈ ਬੀਵੀ ਨੇ, ਪਤਾ ਉਸਕੀ ਥਿਆ ਕੋ ਨਹੀਂ, ਸੱਸ ਸਹੁਰੇ ਨੇ ਕਿਹਾ ਆਕ ਕੂਕੇ ਜੀ, ਹੁਣ ਇਹ ਇਸੇ ਵਾਸਤੇ ਜਿਹੜਾ ਨਾ ਦਾਵਤ ਇਸਲਾਮੀ ਤੇ ਮੈਂ ਸਮਝਣਾ ਹਰ ਸ਼ੋਭੇ ਵਿੱਚ ਰਹਿਨਮਾਈ ਕੀਤੀ ਸੀ, ਕਿਆ ਬੱਚਿਆਂ ਦੀ ਤਰਬੀਅਤ, ਕਿਆ ਨਿਕਾਹ ਨੀ ਸੁਨਤ ਨੀ ਤਰਬੀਅਤ, ਕਿਆ ਨਿਕਾਹ ਸੋ ਪਹਿਲੇ ਮਾਮਲਾਤ ਨੀ ਤਰਬੀਅਤ, ਕਿਆ ਮਤਲਬ ਮੀਆਂ ਬੀਵੀ ਨੇ ਕੂਕ ਆਪਸ ਵਿੱਚ ਕਹੇ, ਕਿਆ ਮਤਲਬ ਕਿ ਹਰ ਮਾਮਲੇ ਚ ਤੁਸੀਂ ਇੰਨੀ ਆਹੀ ਸਕਦੇ ਹੋ, ਬਈ ਅਸਾਂ ਕਿਆ ਪਤਾ ਲੱਗਿਆ ਅਸੀਂ ਕੁਤੋਂ ਸਿੱਖਿਆ, ਅਸੀਂ ਕੋਈ ਬਾਣੇ ਵਾਲਾ ਨਹੀਂ ਹੈ, ਅਸੀਂ ਕੋਈ ਪੜ੍ਹਨੇ ਵਾਲੀ, ਕਿਸਮ ਕਿਸਮ ਨੇ ਕਿਤਾਬ, ਕਿਸਮ ਕਿਸਮ ਨੇ ਮਜ਼ਮੂਨ, ਕਿਸਮ ਕਿਸਮ ਨੇ ਮੀਡੀਆ ਭਰਿਆ ਵਾ, ਹੁਣ ਅਸਾਂ ਕੋਲ ਮੈਂ ਨਾ ਸਮਝਣਾ ਕੱਲ ਕਿਆਮਤ ਵਾਲੇ ਦਿਹਾੜਾ ਹੈ, ਅੱਲਾਹ ਤਾਲਾ ਦੇ ਸਾਹਮਣੇ ਅਸਾਂ ਖੜਸਾਂ ਤੇ ਆਖਸਾਂ ਯਾਰ ਅੱਲਾ ਮੈਨੂੰ ਪਤਾ ਕੋਈ ਨੀ, ਮੈਨੂੰ ਪਤਾ ਕੋਈ ਨੀ, ਇਹ ਉਜ਼ਰ ਹੁਣ ਕੋਈ ਨੀ ਰਿਹਾ, ਪਤਾ ਕੋਈ ਨੀ ਸਾ, ਹਰ ਚੀਜ਼ ਪਤਾ ਹੁਣ ਮੌਜੂਦ ਆ ਮੀਡੀਆ ਪਰ, ਦਾਵਤ ਇਸਲਾਮੀ ਪਰ, ਮਦਨੀ ਚੈਨਲ ਪਰ,
ਮਦਨੀ ਚੈਨਲ, ਯੈਸ, ਦੀ ਰਿਐਲਿਟੀ ਇਜ਼ ਐਵਰੀਥਿੰਗ ਇਜ਼ ਦੇਅਰ, teaching us, our society is teaching us, the ulama are teaching us, the deen is teaching us, is telling us what our responsibilities, and we need to know what our responsibilities are. And a lot of the times, Afiz bhai mentioned about climbing the horse. That wasn't literally climbing, that is meaning to get married. A lot of people are anxious, they want to really get married, so eager to get married. But do you know the responsibilities of after getting married, what for even the responsibilities of how to find the right type of wife as well, how right type of husband should be, the involvement in deen, or why are you getting married for, what's your intention, all these things we should be knowing as well. And then the rights after this, then the rights of the children who are going to come, so you got to be prepared for all these are responsibilities which we got to be putting on to us is when we get these responsibilities.
Abdulhamdan bhai, asal mein sabse badi responsibility pehle to ye hai ki responsibility jada nahi ki nana do ek blame kar le pehla, oh ye nahi karna nikah pra bade ki aksi bada nikah ki aksi kahi te aise bhi takhe bekhu abbe ki hane abba tu kya kita samajhta hai ji, ਮਤਲਬ ਕਿ ਇਤਨਾ ਉਸ ਪਾਲੀ ਪੋਸੀ ਬੜਾ ਕਿਤੇ ਕੁਝ ਵੀ ਨਹੀਂ ਕੀਤਾ ਉਹਨਾਂ ਨੇ ਇਹ ਅੱਗੋਂ ਨਹੀਂ ਕਿ ਸਮਸਤ ਮਕਾਨ ਵੀ ਬਣਾਇਆ ਸਮਸਤ ਦੁਕਾਨ ਵੀ ਖੋਲ ਲਿਆ ਅਸਾਂ ਸਭ ਕੁਝ ਕਰੀ ਤੇ ਅਸਾਂ ਕਿਦਾਇਆ ਜੀ ਤੇ ਉਸ ਵੀ ਫੀਲ ਕਰਨਾ ਚਾਹੀਦਾ ਇਰਸਪੋਂਸੀਬਲ ਗੁਫਤਗੂ ਹੈ ਉਸਨੀ ਕਿ ਕੁਛ ਕੀ ਆਖਣਾ ਕਿ ਤੂੰ ਕਿਆ ਕੀਤਾ ਮਾੜੇ ਮਾਰੋ ਜਨਰਲੀ ਵੀ ਕਿਸੇ ਬੰਦੇ ਕੇ ਆਖਣੇ ਨਾਲ ਅੱਛਾ ਨਹੀਂ ਫੀਲ ਹੋਣਾ ਠੀਕ ਹੈ ਤੇ ਮੈਂ ਫੀਲ ਕਰਨਾ ਸਭ ਤੋਂ ਪਹਿਲੇ ਇੱਕ ਮੁਸਲਮਾਨ ਦੀ ਜ਼ਿੰਮੇਦਾਰੀ ਹੈ ਉਹ ਇਲਮ ਹਾਸਲ ਕਰਾ ਕਿ ਮਾੜੇ ਪਰ ਕਿਹ ਜ਼ਿੰਮੇਦਾਰੀਆਂ ਹੀ ਆ ਔਰ ਉਹਨਾਂ ਜ਼ਿੰਮੇਦਾਰੀਆਂ ਕਿ ਮੈਂ ਕਿਸ ਤਰ੍ਹਾਂ ਪੂਰਾ ਕਰ ਸਕਦਾ ਆ 100% ਤੇ ਸਰਕਾਰ ਤੋਂ ਅੱਲਾਹ ਤਾਲਾ ਸਲਮ ਨਹੀਂ ਜ਼ਾਤ ਹੈ ਨਾ ਅੱਲਾਹ ਤਾਲਾ ਤੋਂ ਬਾਅਦ ਵਰਨਾ ਅਸਾਂ ਕਿ ਇਹ ਬਹੁਤ ਜ਼ਰੂਰੀ ਆ ਇਲਮ ਹਾਸਲ ਕਰਨਾ ਵਾਲਦੈਨ ਕੀ ਔਲਾਦ ਨੇ ਬਾਰੇ ਵਿੱਚ ਔਲਾਦ ਕੇ ਵਾਲਦੈਨ ਨੇ ਬਾਰੇ ਵਿੱਚ ਪੜੋਸੀਆਂ ਨੇ ਬਾਰੇ ਵਿੱਚ ਬਾਹਰ ਜਾਸਾਂ ਤੇ ਗਲੀ ਚ ਤੁਰਨੇ ਫਿਰਨੇ ਆ ਅੱਛਾ ਬੱਸਾਂ ਚ ਬੈਠੇ ਆ ਕਿਸ ਤਰ੍ਹਾਂ ਨੇ ਇਸ ਸਾਰੇ ਨੇ ਬਾਰੇ ਚ ਇਸਲਾਮ ਕਹਿ ਰਿਹਾ ਰਹਨਮਾਈ ਕੀਤੀ ਔਰ ਸਰਕਾਰ ਸੱਲੱਲਾਹੁ ਤਾਲਾ ਅਲੈਹਿ ਵਸੱਲਮ ਤੇ ਹਰ ਸ਼ੋਬੇ ਚ ਕੀਤੀ ਰਹਨਮਾਈ ਭੈਣ ਆਈ ਜਾ ਤਾਂ ਕਹਿ ਕਰਨਾ ਤੁਸੀਂ ਹੋਰ ਕੋਈ ਆਈ ਜਾ ਬੰਦਾ ਤੱਕੋ ਉਸ ਨਿੱਕ ਮਸਜਿਦ ਹੀ ਸੀ ਤੇ ਕੋਈ ਆਈ ਗਏ ਇੱਕ ਦਿਹਾਤੀ ਤੋਂ ਉੱਚਿਤ ਪਿਸ਼ਾਬ ਕਰ ਲਈ ਪਏ ਤੇ ਉਹ ਸਾਰੇ ਸਾਬੀ ਪਿੱਛਾ ਦੌੜੇ ਪਏ ਉਹ ਨਾ ਕਰ ਸਰਕਾਰ ਸੱਲੱਲਾਹੁ ਠਹਿਰੋ ਠਹਿਰੋ ਯਾਨੀ ਨੇਕੀ ਨੀ ਦਾਵਤ ਦੇਣੀ ਨੀ ਜ਼ਿੰਮੇਦਾਰੀ ਵੀ ਕਿਸ ਤਰ੍ਹਾਂ ਪੂਰੀ ਕਰਨੀ ਹੈ ਸਾ ਕਿਸ ਤਰ੍ਹਾਂ ਨਰਮੀ ਨਾਲ ਕਰਨੀ ਹੈ ਗੁਫਤਗੂ ਘਰ ਹੋਵੇ ਬਾਹਰ ਹੋਵੇ ਬੜਾ ਹੋਵੇ ਛੋਟਾ ਹੋਵੇ ਕੰਮ ਕਰਨੇ ਆ ਪਏ ਉੱਥੇ ਅਸਾਂ ਕਿਸ ਤਰ੍ਹਾਂ ਗੁਫਤਗੂ ਹੋਣੀ ਚਾਹੀਦੀ ਹੈ ਇਹ ਸਾਰੀਆਂ ਸਾਰੀ ਜ਼ਿੰਮੇਦਾਰੀ ਨੇ ਅੰਦਰ ਰਛਣੀਆਂ ਤੁਸੀਂ ਐਸੀ ਕੋਈ ਗੱਲ ਕਰੀ ਛੋੜੀ ਅਗਲੇ ਨੇ ਦਿੱਲੀ ਤੋੜੀ ਛੋੜਿਆ ਤੁਸੀਂ ਇਹ ਵੀ ਇੱਕ ਸਾਰੀ ਜ਼ਿੰਮੇਦਾਰੀ ਹੈ ਕਿ ਸਾਰਿਆਂ ਲੋਕਾਂ ਨੇ ਤੁਸੀਂ ਨਾਲ ਕਿ ਨਹੀਂ ਤੇ ਟੁਰਨਾ ਹਰ ਚੀਜ਼ ਦੀ ਜ਼ਿੰਮੇਦਾਰੀ ਹੈ ਮੁਸਲਮਾਨ ਪਰ ਤਾਂ ਮੈਂ ਸਮਝਣਾ ਔਰ ਦੀਨ ਸਿੱਖਣਾ ਪੈਣਾ ਇਸਤੇਮਾਲ
ਟਾਈਮ ਇਸ ਵਾਲਾ ਫਿਨਿਸ਼ ਆਨ ਦਾ ਸਿਲਸਿਲਾ ਅਰੁਣ ਭਾਈ ਸਮ ਫਾਈਨਲ ਮਦਨੀ pools inshallah as well.
I think one of the points we could also have addressed was responsibility of our well-being, our health, because our bodies are an amana to us from Allah subhanahu wa ta'ala.
Mashallah.
We have a responsibility to take care of them, to eat well, to drink well, to take care of our physical health as well.
Mashallah. So dear viewers of Manisha, do look after your health. This is also a responsibility on you and upon all of us. So do take care of your health as well. This is a great responsibility. Sallu ala al-habib sallallahu ta'ala ala Muhammad sallallahu alayhi wa sallam.
The blessing from Rabbul Alameen, the blessing from Rabbul Alameen.